ਤਾਂ ਕਬੀਰ ਕਹਿੰਦਾ ਜਹ ਗਿਆਨ ਹੈ ਧਰਮ ਹੈ। ਜਿੱਥੇ ਗਿਆਨ ਹਰ ਪ੍ਰਕਾਰ ਦੀ ਤੁਹਾਨੂੰ ਰੋਸ਼ਨੀ ਮਿਲਦੀ ਹੈ, ਹਰ ਸਵਾਲ ਦਾ ਤੁਹਾਡੇ ਦਾ ਜਵਾਬ ਮਿਲਦਾ, ਹਰ ਸ਼ੰਕਾ ਤੁਹਾਡੀ ਦੂਰ ਹੁੰਦੀ ਹੈ, ਤਾਂ ਧਰਮ ਹੈ। ਵਰਨਾ ਧਰਮ ਨਹੀਂ ਹੈ। ਜੋ ਕਹਿੰਦੇ ਨੇ ਸ਼ੰਕਾ ਨਹੀਂ ਕਰਨੀ, ਸਵਾਲ ਨਹੀਂ ਕਰਨਾ, ਉਹ 420 ਸੰਤਰੀਆਂ ਉਹ ਭਰਮ ਚ ਫਸੇ ਹੋਏ ਨੇ, ਆਪ ਜਵਾਬ ਹੈ ਨਹੀਂ। ਉਹ ਕਹਿੰਦੇ ਨੇ ਸ਼ੰਕਾ ਕਰੀ ਦੀ ਨਹੀਂ ਹੁੰਦੀ, ਕਹਿਣਗੇ ਜਵਾਬ ਹੈ ਨਹੀਂ। ਜੇ ਕਹਿਣੇ ਸਾਨੂੰ ਪਤਾ ਨਹੀਂ ਹੋਏ ਸੰਤਰੀ, ਫਿਰ ਸੰਤ ਕਿਵੇਂ ਕਹਾਉਣ? ਟੀਚਰ ਕਹਿੰਦਾ ਘੂਰ ਕੇ ਨਹੀਂ ਬਿਠਾਉਂਦਾ ਬੱਚੇ ਨੂੰ, ਟੀਚਰ ਖੁਸ਼ ਹੁੰਦਾ ਵੀ ਇਹਨੇ ਸਵਾਲ ਕੀਤਾ, ਇਹ ਬੱਚਾ ਮੇਰੀ ਗੱਲ ਨੂੰ ਸਮਝਦਾ, ਅੱਗੇ ਵਧੂ। ਉਹ ਸਵਾਲ ਵਾਲੇ ਨੂੰ ਕਹਿੰਦੇ ਨੇ ਤੂੰ ਸਵਾਲ ਨਹੀਂ ਕਰਨਾ, ਘੂਰ ਦਿੰਦੇ ਨੇ। ਕੌਣ ਨੇ ਇਹ ਕਰਨ ਵਾਲੇ? ਕੌਣ ਨੇ? ਸਭ ਹਰਾਮਖੋਰ ਨੇ, ਸਭ ਹਰਾਮਖੋਰ। ਇਹਨਾਂ ਨੂੰ ਲਿਖਿਆ ਅਸੰਖ ਮੂਰਖ ਅੰਧ ਘੋਰ, ਜਿਹੜੀ ਪੌੜੀ ਆਈ ਸੀ ਲੋਕ ਤਾਂ ਬੇਚਾਰੇ ਮੂਰਖ ਅੰਧ ਘੋਰ ਨੇ। ਆ ਜਿਹੜੇ ਸੰਤ ਨੇ ਚੋਰ ਹਰਾਮਖੋਰ ਨੇ, ਧਰਮ ਦੇ ਨਾਂ ਤੇ ਹੋਏ ਕਹਿੰਦੇ ਅਸੀਂ ਗੁਰੂ ਹਾਂ, ਭਰਮ ਦੂਰ ਨਹੀਂ ਕਰਦੇ, ਭਰਮ ਸ਼ੰਕਾ ਦੂਰ ਨਹੀਂ ਕਰਦੇ ਸਾਡੀ। ਕਬੀਰ ਕੀ ਕਹਿੰਦਾ ਗੁੱਸੇ ਨਾਲ? ਕਹਿੰਦਾ ਮਾਈ ਮੁੰਡੋ ਤੇ ਗੁਰੂ ਕੀ। ਉਸ ਗੁਰੂ ਜਿਹੜਾ ਬਣਿਆ ਬੈਠਾ ਉਹਦੀ ਮਾਂ ਦਾ ਸਰਬ ਨੂੰ ਕਿੱਡੀ ਬੜੀ ਗਾਲ ਹੈ, ਗੁਰਬਾਣੀ ਚ ਲਿਖੀ ਹੋਈ ਕਿੱਡੀ ਬੜੀ ਗਾਲ ਹੈ। ਮਾਈ ਮੁੰਡੋ ਤੇ ਗੁਰੂ ਕੀ, ਜਾ ਤੇ ਭਰਮ ਨਾ ਜਾਏ। ਜਿਹੜਾ ਤੁਹਾਡੇ ਭਰਮ ਦਾ ਨਾਸ ਨਹੀਂ ਕਰਦਾ ਉਹਨੂੰ ਗੁਰੂ ਮੰਨਣ ਦੀ ਬਜਾਏ ਉਹਦੀ ਮਾਂ ਦਾ ਸਿਰ ਮੁੰਨ ਕੇ ਭਜਿਆ। ਉੱਥੋਂ ਤੂੰ ਗੁਰੂ ਬਣਿਆ ਬੈਠਾ, ਤੇਰੀ ਮਾਂ ਦਾ ਸਿਰ ਮੁੰਨਣ ਵਾਲਾ, ਇਹ ਕਹਿ ਕੇ ਭਜਿਆ। ਅੱਜ ਉੱਠ ਉੱਥੋਂ, ਉੱਥੇ ਕੁਛ ਨਹੀਂ ਮਿਲਣਾ ਤੁਹਾਨੂੰ। ਲੇਕਿਨ ਚੱਲਦੀ ਹੈ ਦੁਕਾਨ, ਸਾਰਿਆਂ ਦੀ ਚੱਲਦੀ ਹੈ, ਦੁਕਾਨਾਂ ਚੱਲਦੀਆਂ ਨੇ। ਇਹ ਜੇ ਸਿੱਖ ਸਿੱਖਾਂ ਚ ਵੀ ਨੇ ਸੰਤ ਸਾਰੇ, ਸਾਰੇ ਇਹੀ ਕੁਛ ਹੈ ਸੌਦਾ ਵਿਕਦਾ। ਅੱਜ ਵਰਲਡ ਨੂੰ ਸਹੀ ਧਰਮ ਨਹੀਂ ਮਿਲ ਰਿਹਾ, ਦੁਕਾਨਾਂ ਬਹੁਤ ਨੇ, ਸਹੀ ਸੇਧ ਨਹੀਂ ਮਿਲ ਰਹੀ। ਸਹੀ ਸੇਧ ਤਾਂ ਉਹਨਾਂ ਨੂੰ ਵੀ ਪਤਾ, ਯੂਨੈਸਕੋ ਨੂੰ ਪਤਾ ਵੀ ਗੁਰਬਾਣੀ ਜਦੋਂ ਸਮਝ ਆ ਗਈ ਸਹੀ ਸੇਧ ਇੱਥੇ। ਉਹਨਾਂ ਨੇ ਸਾਰਿਆਂ ਨੂੰ ਕਿਹਾ ਹੋਇਆ ਵੀ ਇਹਨੂੰ ਅਰਥਾ ਦਿਓ, ਇੱਥੇ ਸਹੀ ਸੇਧ। ਇਹ ਜਾਣਦੇ ਨੇ, ਅੰਗਰੇਜ਼ਾਂ ਨੂੰ ਵੀ ਪਤਾ ਇਸ ਗੱਲ। ਇੱਥੇ ਰਾਜ ਕੀਤਾ ਉਹਨਾਂ ਨੇ 200 ਸਾਲ ਹਿੰਦੁਸਤਾਨ 'ਤੇ, ਉਹਨਾਂ ਨੂੰ ਸਮਝ ਆ ਇਸ ਗੱਲ। ਸਿੱਖਾਂ ਨੂੰ ਬਾਰੇ ਸਾਨੂੰ ਤਾਂ ਸਮਝ ਨਹੀਂ ਗੁਰਬਾਣੀ ਬਾਰੇ ਜਿੰਨੀ ਉਹਨਾਂ ਨੂੰ ਹੈ, ਪੜ੍ਹੇ ਲਿਖੇ ਸੀ ਪਹਿਲਾਂ ਤੇ ਉਹ।
ਨਾਨਕ ਨਦਰੀ ਪਾਈ ਹੈ ਕੂੜੀ ਕੂੜੇ
ਠਾਰ। ਉਹ ਉਸ ਵੇਲੇ ਆਏ ਨੇ ਹਿੰਦੁਸਤਾਨ ਚ, ਅਕਾਲੀ ਫੂਲਾ ਸਿੰਘ ਵਰਗੇ ਸੀਗੇ। ਅਕਾਲੀ ਫੂਲਾ ਰਣਜੀਤ ਸਿੰਘ ਦੇ ਜ਼ਮਾਨੇ ਚ ਅਕਾਲੀ ਫੂਲਾ ਸਿੰਘ ਹੈ ਨਹੀਂ ਸੀ। ਅਕਾਲੀ ਫੂਲਾ ਸਿੰਘ ਨੂੰ ਸਾਰਾ ਗਿਆਨ ਸੀ ਗੁਰਬਾਣੀ ਦਾ, ਉਹਨਾਂ ਨਾਲ ਉਹਨਾਂ ਨੇ ਸਮਝਿਆ ਹੋਇਆ। ਉਹ ਗਾਹਾਂ ਤੋਂ ਗਾਹ ਉਹਨਾਂ ਦਾ ਚੱਲਦਾ ਹੁੰਦਾ ਹੈ। ਚਾਹੇ ਪੂਰਾ ਗਿਆਨ ਨਹੀਂ ਸੀ ਅਕਾਲੀ ਫੂਲਾ ਸਿੰਘ ਨੂੰ, ਪਰ ਇਹ ਤਾਂ ਗਿਆਨ ਸੀ ਨਾ ਵੀ ਹੁਕਮ, ਮੋਟਾ ਮੋਟਾ ਦਾ ਗਿਆਨ ਸੀ। ਗੱਲ ਉਹ ਇੱਕ ਵੀ ਗੱਲ ਨਹੀਂ ਅੱਜ ਦੇ ਸਾਡੇ ਕੋਲ ਹੈ। ਰਣਜੀਤ ਸਿੰਘ ਨੂੰ ਉਹ ਜਾਣਦੇ ਸੀ ਵੀ ਇਹ ਪਖੰਡੀ ਹੈ। ਰਣਜੀਤ ਸਿੰਘ ਨੂੰ ਉਹਨੇ ਦਾਰੂ ਪੀਣ ਲਾ ਲਿਆ, ਅਕਾਲੀ ਫੂਲਾ ਸਿੰਘ ਨੂੰ ਕਿਉਂ ਨਾ ਲਾ ਲਿਆ? ਉਹਨੂੰ ਕਿਉਂ ਨਾ ਲਾ ਲਿਆ? ਰਣਜੀਤ ਸਿੰਘ ਦੇ 17-17 ਵਿਆਹ ਕਰਵਾਤੇ, ਉਹਦੇ ਕਿਉਂ ਨਾ ਕਰਵਾਤੇ? ਉਹਦੇ ਕਿਵੇਂ ਕਰਵਾ ਦਿੰਦੇ? ਸਿੱਖ ਸੀ, ਖਾਲਸਾ ਸੀ। ਉਹਨਾਂ ਨੂੰ ਪਤਾ ਸੀ ਅੰਗਰੇਜ਼ਾਂ ਨੇ ਨਹੀਂ ਪੰਗਾ ਲਿਆ ਇਹਨਾਂ ਦਾ ਖਾਲਸੇ ਨਾਲ, ਕਿਉਂ ਇਹ ਵਿਰਕਤ ਸੀ ਤਾਂ ਇਹਨਾਂ ਰਾਜ ਤੇ ਕੀ ਲੈਣਾ? ਰਾਜ ਕੋਈ ਕਰੇ, ਰਾਜ ਨਾਲ ਨਹੀਂ ਸੰਬੰਧ ਸਾਡਾ। ਰਾਜ ਕਰਦਾ ਹੁੰਦਾ, ਰਾਜ ਦੀ ਇੱਛਾ ਹੀ ਆਦਮੀ ਉਹ ਰੱਖਦਾ ਜਿਹੜਾ ਸੱਚ ਤੋਂ ਗਿਰਿਆ ਹੋਇਆ ਹੁੰਦਾ। ਝੂਠ ਦਾ ਰਾਜ ਕਰੀਦਾ ਹੁੰਦਾ, ਝੂਠ ਨਾਲ ਜੱਫਾ ਮਾਰੀ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਉਹ ਕੂੜੇ ਦਾ ਟੋਕਰਾ ਸਿਰ ਤੇ ਰੱਖੀਦਾ ਹੁੰਦਾ ਗੰਦ ਦਾ, ਇਹਦਾ ਕੂੜ ਦਾ ਟੋਕਰਾ ਸਿਰ ਤੇ ਚੱਕਣਾ, ਰਾਜ ਕਰਨਾ ਉਹ ਨਹੀਂ ਚੱਕਦੇ, ਉਹ ਪਰੇ ਰਹਿੰਦੇ ਨੇ। ਇਸੇ ਕਰਕੇ ਉਹਨਾਂ ਦੀ ਇੱਜ਼ਤ ਰਹਿੰਦੀ, ਜਿਹੜੇ ਰਾਜ ਤੋਂ ਤਿਆਗੀ ਰਹਿੰਦੇ ਨੇ ਉਹਨਾਂ ਦੀ ਇੱਜ਼ਤ ਰਹਿੰਦੀ। ਰਾਜਾ ਦੀ ਕੌਣ ਇੱਜ਼ਤ ਕਰਦਾ? ਪੁੱਛਦਾ ਨਹੀਂ ਕੋਈ, ਜਦ ਚੀਫ ਮਿਨਿਸਟਰ ਹੁੰਦਾ ਪੁੱਛਦਾ, ਬਾਅਦ ਚ ਕੁੱਤਾ ਵੀ ਨਹੀਂ ਪਾਊਗਾ, ਸਾਰੇ ਪਰੇ ਹੋ ਜਾਂਦੇ ਨੇ। ਅਫਸਰ ਜਦ ਇੱਥੋਂ ਬਦਲ ਜਾ ਥਾਣੇ ਚੋਂ, ਜਿਹੜੇ ਚਾਹੁੰਦੇ ਹੁੰਦੇ ਨੇ ਸਾਡੇ ਨਾਲ ਗੱਲ ਕਰੇ, ਪਿੱਠ ਕਰ ਲੈਂਦੇ ਨੇ, ਚੜ੍ਹਦੇ ਸੂਰਜ ਨੂੰ ਸਲਾਮ। ਇੱਥੇ ਤਾਂ ਐਸੀ ਇੱਜ਼ਤ ਖਾਲਸੇ ਨੂੰ ਨਹੀਂ ਚਾਹੀਦੀ, ਐਸੀ ਇੱਜ਼ਤ ਨਹੀਂ ਚਾਹੀਦੀ, ਕਪਟ ਭਰੀ ਇੱਜ਼ਤ ਹੈ। ਇਹ ਕਪਟ ਭਰੀ ਇੱਜ਼ਤ ਹੈ, ਕਪਟ ਭਰਿਆ ਰਾਜ।
ਨਾਨਕ
ਨਦਰੀ ਰਾਜ ਕੀ ਹੈ? ਰਾਜ ਹੈ ਸਵਾਰਥ, ਰਾਜ ਦਾ ਸਵਾਰਥ ਹੈ, ਸਿਆਸਤ ਦਾ ਸਵਾਰਥ ਹੈ, ਧਰਮ ਪਰਮਾਰਥ ਹੈ। ਸਵਾਰਥ ਕਿੱਥੇ, ਪਰਮਾਰਥ ਦੋਵਾਂ ਦਾ ਮੇਲ ਕਿੱਥੇ ਹੈ? ਉਹ ਮੇਲ ਹੈ ਨਹੀਂ ਇਹਨਾਂ ਦਾ, ਤਾਂ ਇਹ ਤਾਂ ਜਿਹੜੇ ਮੇਲ ਕਰਨ ਵਾਲੇ ਨੇ ਬਸ ਉਹ ਮਹਾਹਰਾਮੀ ਨੇ ਪਖੰਡੀ, ਉਹਨਾਂ ਨੇ ਚੋਰ ਹੈਰਾਮ ਖੋਰ ਕਿਹਾ, ਹੋਰ ਕਿਹਨੂੰ ਕਿਹਾ ਹੋਇਆ? ਜਿਨ੍ਹਾਂ ਨੇ ਮੇਲ ਕੀਤਾ ਉਹੀ ਚੋਰ ਹੈਰਾਮ ਖੋਰ ਨੇ। ਗੁਰਬਾਣੀ ਨੇ ਕਿਹਾ ਦੋ ਕੈਟਾਗਰੀਆਂ ਨੇ ਧਰਮ ਤੋਂ ਜਿਹੜੇ ਅਲੱਗ ਆਦਮੀ ਨੇ। ਕੁਛ ਆਦਮੀ ਧਰਮ ਪੜ੍ਹ ਲਿਆ, ਉਹਦਾ ਮਿਸਯੂਜ਼ ਕਰਕੇ ਇਹਨਾਂ ਨੂੰ ਲੁੱਟ ਰਹੇ ਨੇ ਧਰਮ ਦੇ ਨਾਂ ਤੇ ਲੋਕਾਂ ਨੂੰ। ਧਰਮ ਉਹਨਾਂ ਨੂੰ ਸਹੀ ਆਉਂਦਾ ਨਹੀਂ, ਲੇਕਿਨ ਇਹ ਨਹੀਂ ਮੰਨਦੇ ਸਾਨੂੰ ਸਹੀ ਨਹੀਂ ਆਉਂਦਾ, ਫਸਾ ਰਹੇ ਨੇ ਸਭ ਨੂੰ। ਉਹ ਜਿਹਨਾਂ ਨੂੰ ਫਸਾ ਰਹੇ ਨੇ ਉਹ ਵਿਚਾਰੇ ਮੂਰਖਾਂ ਤੋਂ ਕੋਲ ਨੇ, ਉਹਨਾਂ ਨੂੰ ਸਮਝ ਕੋਈ ਨਹੀਂ। ਉਹ ਉਹਨਾਂ ਦੀ ਗੱਲ ਨੂੰ ਸੱਚ ਮੰਨ ਲੈਂਦੇ ਨੇ ਵੀ ਚਲੋ ਹੋਊ, ਸ਼ਾਇਦ ਇਹੀ ਹੋਵੇ, ਕਿਉਂ ਇਹਨਾਂ ਦਾ ਟਾਈਮ ਨਹੀਂ ਉਹਨਾਂ ਕੋਲ ਵਿਚਾਰਨ ਦਾ, ਭੋਖਣ ਦਾ ਉਹਨਾਂ ਕੋਲ ਟਾਈਮ ਹੀ ਕੋਈ ਨਹੀਂ। ਜੇ ਜੀ ਸੁਣਦੇ ਨੇ ਉਹ ਜੀ ਸੁਣ ਕੇ ਆ ਜਾਂਦੇ ਨੇ, ਆਪਣਾ ਮਾੜਾ ਮੋਟਾ ਜਿੰਨੀ ਕੀਮਤ ਹੁੰਦੀ ਹੈ ਦਾ ਦਾਨ ਪੁੰਨ ਕਰੇ ਆਉਂਦੇ ਨੇ, ਉਹ ਇੰਨੇ 'ਚ ਸੰਤੁਸ਼ਟ ਨੇ। ਲੇਕਿਨ ਉਹਨਾਂ ਦਾ ਅਪਰਾਧ, ਗਲਤ ਪੜ੍ਹਾਈ ਦਾ ਅਪਰਾਧ, ਉਹਨਾਂ ਦੇ ਜੁਮੇ ਜਿਹੜੇ ਪੜ੍ਹਾਈ ਗਲਤ ਕਰ ਰਹੇ ਕਰਾ ਰਹੇ। ਜੇ ਸਟੂਡੈਂਟ ਸਾਰੇ ਫੇਲ ਹੋ ਜਾਣ ਕਿਸੇ ਸਕੂਲ ਦੇ, ਤਾਂ ਕਾਜ ਟੀਚਰਾਂ 'ਤੇ ਔਰ ਸਟਾਫ 'ਤੇ ਗਿਰਦੀ ਹੈ, ਸਟਾਫ 'ਤੇ ਔਰ ਮੈਨੇਜਿੰਗ ਕਮੇਟੀ 'ਤੇ ਗਿਰਦੀ ਹੈ। ਤੁਸੀਂ ਕਰਦੇ ਸੀ, ਸਾਰੇ ਸਟੂਡੈਂਟ ਕਿਉਂ ਫੇਲ ਹੋ ਗਏ? ਇੰਨੇ ਧਰਮ ਨੇ, ਇੰਨੇ ਸੰਤ ਨੇ, ਸਾਰੇ ਫੇਲ ਕਿਉਂ ਹੁੰਦੇ ਨੇ? ਜਵਾਬ ਕੌਣ ਦਊਗਾ? ਜਵਾਬ ਉਹ ਦਊ ਜਿਹੜੇ ਧਰਮ ਦੇ ਨਾਂ 'ਤੇ ਧਨ ਖਾਂਦੇ ਨੇ, ਉਹ ਜਵਾਬ ਦੇਣਗੇ। ਮੈਨੇਜਿੰਗ ਕਮੇਟੀ ਦਊ ਜਾਂ ਟੀਚਰ ਦੇਣਗੇ? ਜਵਾਬ ਤਾਂ ਉਹੀ ਦੇਣਗੇ ਨਾ, ਔਖਾ ਜਵਾਬ ਦੇਣਾ। ਫਿਰ ਦੇਖ ਦਿਖਾਇਓ ਜਗਤ ਕੋ ਲੋਗਨ ਕੋ ਬਸਕੀਨ, ਅੰਤਕਾਲ ਕਾਤੀ ਕੱਢਿਓ ਵਾਸ ਨਰਕ ਮੋਲੀਨ। ਇਹਨਾਂ ਖਾਤਰ ਪੰਕਤੀ ਹੈ, ਨਰਕ ਚ ਪਾ ਦਿੱਤੇ ਜਾਣੂ। ਤੁਹਾਨੂੰ ਟੀਚਰ ਬਣਾ ਕੇ ਭੇਜਿਆ ਸੀ, ਗਿਆਨ ਦੇ ਕੇ ਭੇਜਿਆ ਸੀ, ਇਹ ਕੰਮ ਕਰਨ ਭੇਜਿਆ ਸੀ। ਸੱਚ ਬੋਲਦੇ ਵੀ ਇੱਥੇ ਤੱਕ ਦਾ ਸਾਡੇ ਕੋਲ ਗਿਆਨ ਹੈ ਭਾਈ, ਅੱਗੇ ਤੈਨੂੰ ਚਾਹੀਦਾ ਤਾਂ ਚਲੇਗਾ। ਪ੍ਰਾਇਮਰੀ ਸਕੂਲ ਵਾਲਿਆਂ ਨੇ ਪ੍ਰਾਇਮਰੀ ਦੀ ਪੜ੍ਹਾਈ ਪੜ੍ਹਾਤੀ ਭਾਈ, ਅੱਗੇ ਪੜ੍ਹਨੀ ਹਾਈ ਸਕੂਲ ਚਲੇ ਜਾ, ਗੱਲ ਹੋਈ ਨਾ, ਸੱਚ ਤਾਂ ਬੋਲਣ। ਪਰ ਇਹਦਾ ਕਹਿੰਦੇ ਜੋ ਅਸੀਂ ਕਹਿੰਦੇ ਇਹੀ ਠੀਕ ਹੈ, ਗਾਹ ਨਾ ਜਾਈ, ਗਾਹ ਨਾ ਸੁਣ, ਇਹ ਫਰੋਡ ਹੈ। ਅੱਗੇ ਸੰਤ ਹੁੰਦੇ ਸੀ ਪਹਿਲਾਂ 200-250 ਸਾਲ ਪਹਿਲਾਂ, ਹੁਣ ਵੀ ਹੈ ਇਹੋ ਜਿਹੇ ਸੰਤ ਬਿਰਲੇ ਬਿਰਲੇ, ਜਿਹੜੇ ਕਹਿੰਦੇ ਨੇ ਭਾਈ ਮੈਨੂੰ ਤਾਂ ਇੰਨਾ ਹੀ ਪਤਾ, ਤੈਨੂੰ ਗਾਹਾਂ ਦੀ ਲੋੜ ਹੈ, ਗਾਹਾਂ ਚਲਾ ਜਾ। ਹਾਂ ਫਲਾਨਾ ਹੋ ਸਕਦਾ ਮੇਰੀ ਨਿਗਾਹ 'ਚ, ਉੱਥੇ ਚਲਾ ਜਾ, ਉਹਨੂੰ ਕੁਛ ਜ਼ਿਆਦਾ ਪਤਾ ਮੇਰੇ ਨੂੰ। ਇਹੋ ਜਿਹੇ ਵੀ ਹੈਗੇ ਨੇ, ਹੁਣ ਵੀ ਹੈਗੇ ਨੇ, ਪਰ ਉਹਨਾਂ ਦਾ ਨਾਂ ਹਾਈਲਾਈਟ ਨਹੀਂ ਹੈਗੇ। ਉਹ ਇਹੋ ਜਿਹੇ ਮਜਮੇ ਨਹੀਂ ਲਾਉਂਦੇ ਜਿਵੇਂ ਮਜਮੇ ਲਾਉਂਦੇ ਨੇ ਨਾ, ਲਾਈਟਾਂ ਲਾ ਕੇ ਮਜਮੇ ਨਹੀਂ ਲਾਉਂਦੇ। ਉਹਨਾਂ ਦਾ ਤਾਂ ਕੋਈ ਖੋਜੀ ਜਾਂਦਾ, ਕੋਈ ਜਗਿਆਸੂ ਜਾਂਦਾ, ਜਿਹਨੂੰ ਭੁੱਖ ਹੁੰਦੀ ਹੈ ਉਹ ਜਾਂਦਾ।
ਨਾਨਕ ਨਦਰੀ ਪਾਈ ਹੈ ਕੂੜੀ ਕੂੜੇ ਠੀਸ,
ਨਾਨਕ ਨਦਰੀ ਪਾਈ ਹੈ। ਪ੍ਰਾਪਤੀ ਕਿਵੇਂ ਹੁੰਦੀ ਹੈ? ਉਹਦੀ ਕਿਰਪਾ ਨਾਲ, ਇੱਥੋਂ ਛੁਟਕਾਰਾ ਹੋਣਾ ਕਿਰਪਾ ਨਾਲ, ਪਰਮੇਸ਼ਰ ਦੀ। ਦੇਖੋ ਜੇਲ੍ਹ ਚੋਂ ਕੌਣ ਨਿਕਲੂ? ਜੇਲ੍ਹ ਚ ਕੋਈ ਆਦਮੀ, ਸਜ਼ਾ ਵੀ ਪੂਰੀ ਹੋ ਗਈ ਤਾਂ ਵੀ ਨਹੀਂ ਕੱਢਦੇ ਲੋਕ। ਬਹੁਤ ਸਾਰੇ ਤੁਸੀਂ ਸੁਣ ਦੇਖਦੇ ਹੋ, ਨਹੀਂ ਨਹੀਂ ਛੱਡਦੇ, ਸਜ਼ਾ ਪੂਰੀ ਹੋ ਗਈ ਫਿਰ ਵੀ ਨਹੀਂ ਛੱਡਦੇ ਉਹਨਾਂ ਨੂੰ। ਸਰਕਾਰ ਨੂੰ ਉਹਨਾਂ 'ਤੇ ਤਸੱਲੀ ਨਹੀਂ ਵੀ ਬਾਹਰ ਜਾ ਕੇ ਇਹ ਉਪਦਰਵ ਨਹੀਂ ਕਰਨਗੇ। ਇਹ ਠੀਕ ਹੈ, ਅਦਾਲਤ ਦੇ ਵਿੱਚ ਉਹਨਾਂ ਬਾਰੇ ਕੁਛ ਲੋਕ ਡਰਦੇ ਆ, ਨੇ ਗਵਾਹੀ ਨਹੀਂ ਦਿੱਤੀ ਜਾਂ ਸਬੂਤ ਨਹੀਂ ਜੁਟਾ ਸਕੇ, ਕੁਛ ਵੀ ਕਮੀ ਰਹਿ ਗਈ। ਸਾਡਾ ਸਿਸਟਮ ਇਹੋ ਜਿਹਾ, ਫਾਈਲ 'ਤੇ ਜੋ ਕੁਝ ਜਾਊਗਾ ਅਦਾਲਤ ਨੇ ਉਹਦੇ ਹਿਸਾਬ ਨਾਲ ਉਹਨੂੰ ਸਜ਼ਾ ਦੇਣੀ। ਇਹ ਸਿਸਟਮ ਗਲਤ ਹੈ, ਸੱਚ 'ਤੇ ਅਧਾਰਤ ਨਹੀਂ ਹੈ ਸਿਸਟਮ ਸਾਡਾ। ਚਲੋ ਜਿਵੇਂ ਵੀ ਹੈ, ਪਰ ਸਰਕਾਰ ਨੂੰ ਪਤਾ, ਪੁਲਿਸ ਨੂੰ ਜਿੰਨਾ ਗਿਆਨ ਹੁੰਦਾ ਉਹ ਸਾਰਾ ਹੀ ਅਦਾਲਤ ਨਹੀਂ ਬਣਦੀ। ਉਹਦਾ ਕਾਰਨ ਹੈ, ਪੁਲਿਸ ਵੀ ਹੈਰਾਨਖੋਰੀ ਕਰਦੀ ਹੈ, ਮਿਸਯੂਜ਼ ਕਰਦੀ ਹੈ ਆਪਣੀ ਪਾਵਰ ਨੂੰ। ਗਲਤ ਕੇਸ ਬਣਾਉਂਦੀ ਹੈ। ਜੇ ਪੁਲਿਸ ਗਲਤ ਕੇਸ ਨਾ ਬਣਾਵੇ ਤਾਂ ਸਾਰੀ ਗੱਲ ਪੁਲਿਸ ਦੀ ਮੰਨ ਲਈ ਜਾਵੇ। ਪੁਲਿਸ ਵਾਲੇ ਵੀ ਸੱਚੇ ਨਹੀਂ ਹੈ, ਇਹ ਵੀ ਗਲਤ ਕਰਦੇ ਨੇ, ਸਿਆਸਤਦਾਨ ਵੀ ਗਲਤ ਕੇਸ ਬਣਵਾਉਂਦੇ ਨੇ। ਇਸ ਕਰਕੇ ਅਦਾਲਤ ਕੀ ਕਰੇ, ਕੀ ਕਰੇ ਅਦਾਲਤ? ਜੇ ਇੱਕ ਫਾਰਮੂਲਾ ਬਣਾ ਦੇਵੇ ਵੀ ਜੋ ਪੁਲਿਸ ਕਹੇ ਸੱਚਾ ਹੀ ਹੈ ਤਾਂ ਬਹੁਤ ਸਾਰੇ ਨਿਰਦੋਸ਼ੀ ਚਲੇ ਜਾਣਗੇ ਜੇਲ੍ਹ 'ਚ। ਇਹ ਸਿਸਟਮ ਸਾਰਾ ਹੀ ਗੜਬੜਾਇਆ ਹੋਇਆ। ਸਿਰਫ ਇੰਨੀ ਗੱਲ ਹੈ ਕਿ ਜਿੰਨਾ ਚਿਰ ਸਰਕਾਰ ਸੰਤੁਸ਼ਟ ਨਹੀਂ ਹੁੰਦੀ ਉਹਨੂੰ ਛੱਡਿਆ ਨਹੀਂ ਜਾਂਦਾ। ਆ ਜੇਲ੍ਹ ਹੈ, ਅਸੀਂ ਮੰਨ ਕੇ ਚੱਲੋ ਅਸੀਂ ਜੇਲ੍ਹ 'ਚ ਹਾਂ, ਇਹ ਮੰਨ ਕੇ ਚੱਲੋ ਸੰਸਾਰ ਜੇਲ੍ਹ ਹੈ। ਜੇਲ੍ਹ ਵਾਲੇ ਹੁਕਮ 'ਚ ਹੁੰਦੇ ਨੇ, ਸਾਰੇ ਹੁਕਮ ਦੇ ਵਿੱਚ ਨੇ। ਜੇਲ੍ਹ ਦੇ ਹੁਕਮ ਲਾਗੂ ਹੁੰਦਾ, ਜੰਮਣ ਮਰਨਾ ਹੁਕਮ, ਭਾਣੇ ਆਵੇ ਜਾਏ ਉਹਦੇ ਹੁਕਮ ਬਿਨਾਂ ਕੁਛ ਨਹੀਂ ਹੋ ਸਕਦਾ। ਜੋ ਅਸੀਂ ਮਰਜ਼ੀ ਸੋਚੀਏ ਪਰ ਹਕੀਕਤ ਇਹ ਹੈ ਉਹਦੇ ਹੁਕਮ ਬਿਨਾਂ ਕੁਛ ਹੁੰਦਾ ਹੀ ਨਹੀਂ। ਨਹੀਂ ਤਾਂ ਜਿੰਨਾ ਕੁਛ ਅਸੀਂ ਸੋਚਦੇ ਹਾਂ ਸਾਡੀਆਂ ਸਾਰੀਆਂ ਆਸਾਂ ਪੂਰੀਆਂ ਹੁੰਦੀਆਂ ਚਲੀ ਜਾਣ, ਨਹੀਂ ਹੁੰਦੀਆਂ। ਉਨੀਆਂ ਕੁ ਹੁੰਦੀਆਂ ਨੇ ਜਿੰਨੀਆਂ ਕੁਛ ਚਾਹੁੰਦਾ, ਬਾਕੀ ਨਹੀਂ। ਇੱਥੇ ਛੁਟਕਾਰਾ ਕਿਵੇਂ? ਛੁਟਕਾਰਾ ਨਾ ਜਪ ਨਾਲ ਹੈ, ਨਾ ਤਪ ਨਾਲ ਹੈ, ਨਾ ਦਾਨ ਨਾਲ ਹੈ, ਕਿਸੇ ਚੀਜ਼ ਨਾਲ ਛੁਟਕਾਰਾ ਨਹੀਂ। ਛੁਟਕਾਰਾ ਕਾਹਦੇ ਨਾਲ ਹੈ? ਛੁਟਕਾਰਾ ਉਹਦੀ ਮਿਹਰ ਨਾਲ। ਜਿੱਦਣ ਉਹਨੂੰ ਤਸੱਲੀ ਹੋ ਗਈ ਨਾ ਵੀ ਇਹ ਬੰਦਾ ਬਿਲਕੁਲ ਕਾਨੂੰਨ 'ਚ ਚੱਲਦਾ ਮੇਰੇ 'ਚ, ਜੇ ਇਹਨੂੰ ਬਾਹਰ ਕੱਢਤਾ ਹੁਕਮ 'ਚ ਰਹੂਗਾ, ਇਹਨੇ ਕੋਈ ਗਲਤੀ ਨਹੀਂ ਕਰਨੀ, ਉਦੋਂ ਜਿਹੜੇ ਝੁਕਣ ਦੇਣ। ਆਪਣੀ ਤਸੱਲੀ ਸਰਕਾਰ ਹੋਏ ਬਿਨਾਂ ਮਿਹਰ ਨਹੀਂ ਕਰਦੀ, ਕਿਵੇਂ ਕਰੂ? ਅਸਲ 'ਚ ਹੁਕਮ 'ਚ ਰਹਿਣਾ ਇੱਥੇ ਸਿੱਖਣਾ। ਜਿਹੜੇ ਹੁਕਮ ਨੂੰ ਅਸੀਂ ਕਹਿੰਦੇ ਉਹਦੇ ਹੁਕਮ ਬਿਨਾਂ ਕੁਛ ਨਹੀਂ ਹੁੰਦਾ, ਉਸ ਹੁਕਮ ਨੂੰ ਪਛਾਣਨਾ, ਉਹਦੇ ਅਨੁਸਾਰ ਜੀਵਨ ਬਤੀਤ ਕਰਨਾ। ਮੋਟੇ ਤੌਰ 'ਤੇ ਹੁਕਮ ਅੰਤਰਾਤਮਾ ਦੀ ਆਵਾਜ਼ ਹੈ, ਮੋਟੇ ਤੌਰ 'ਤੇ ਪਹਿਲਾਂ ਸਟਾਰਟ ਇੱਥੋਂ ਕਰਨਾ। ਅੰਤਰਾਤਮਾ ਦੀ ਆਵਾਜ਼ ਉਹਦਾ ਹੁਕਮ ਹੀ ਹੁੰਦਾ। ਜੇ ਜੀਵਨ ਉੱਥੋਂ ਸਟਾਰਟ ਕਰੀਏ ਤਾਂ ਧੁਰ ਤੱਕ ਪਹੁੰਚ ਜਾਈਏ। ਮੰਨੇ ਕੀ ਗੱਲ ਕਹੀ ਨਾ ਜਾਏ, ਜੇ ਅੰਤਰਾਤਮਾ ਦੀ ਆਵਾਜ਼ ਮੰਨਣ ਲੱਗ ਜਾਵੇ ਨਾ ਇਹ, ਫਿਰ ਇਹਦੀ ਐਸੀ ਗਤੀ ਗਿਆਨ ਦੀ ਵਧਦੀ ਹੈ, ਦੱਸ ਨਹੀਂ ਸਕਦੇ ਉਹਦੇ ਬਾਰੇ। ਮੰਨੇ ਮਾਰਗ ਠਾਕ ਨਾ ਪਾਏ, ਜੇ ਮੰਨਦਾ ਚਲਿਆ ਜਾਵੇ ਤਾਂ ਰਸਤੇ 'ਚ ਰੁਕਾਵਟ ਨਹੀਂ ਕੋਈ ਆਉਂਦੀ, ਬਾਹਰ ਚਲਾ ਜਾਊਗਾ ਜਿਹੜਾ। ਕਿ ਭਾਣੇ 'ਚ ਉਹਦੇ ਹੁਕਮ 'ਚ ਹੈ, ਜਿਹੜਾ ਨੌਕਰ ਮਾਲਕ ਦੇ ਹੁਕਮ 'ਚ ਹੈ, ਮਾਲਕ ਉਹਤੇ ਹਮੇਸ਼ਾ ਮਿਹਰਬਾਨ ਰਹਿੰਦਾ। ਜਿਹੜਾ ਲੜਕਾ ਬੱਚਾ ਪਿਓ ਦੇ ਹੁਕਮ 'ਚ ਹੈ, ਪਿਓ 'ਤੇ ਸਦਾ ਹੀ ਮਿਹਰਬਾਨ ਰਹਿੰਦਾ, ਰਹਿੰਦਾ ਕਿ ਨਹੀਂ ਰਹਿੰਦਾ? ਜਿਹੜਾ ਪਿਓ ਦੇ ਹੁਕਮ 'ਚ ਹੈ ਹਰ ਵਕਤ, ਬਾਪ ਕਿਉਂ ਨਹੀਂ ਉਹਦੇ ਮਿਹਰਬਾਨ? ਬਾਪ ਤਾਂ ਨਲਾਇਕਾਂ ਦੇ ਮਿਹਰਬਾਨ ਰਹਿੰਦੇ ਨੇ, ਇਸ ਕਰਕੇ ਮਿਹਰਬਾਨ ਤਾਂ ਹੁਣ ਵੀ ਹੈ ਉਹ। ਸਭ ਪਰ ਕਿਰਪਾ ਹੈ ਪ੍ਰਭ ਤੇਰੀ, ਕਿਸੇ ਪੇ ਥੋੜੀ ਕਿਸੇ ਪੇ ਘਨੇਰੀ। ਘਨੇਰੀ ਉਹਦੇ 'ਤੇ ਹੈ ਜਿਹੜਾ ਉਹਦੇ ਭਾਣੇ 'ਚ ਹੈ, ਬਾਕੀ ਸਾਰਿਆਂ 'ਤੇ ਹੀ ਆਉਣਾ। ਅਸੀਂ ਬੱਚਿਆਂ ਨੂੰ ਪਾਲਦੇ ਹੀ ਹਾਂ, ਦਿੰਦੇ ਹੀ ਹਾਂ, ਜਾਇਦਾਦ ਵੀ ਦਿੰਦੇ ਹਾਂ, ਜੇ ਕਿਤੇ ਫਸ ਜਾਂਦੇ ਨੇ ਛਡਾਉਣੇ ਵੀ ਹਾਂ, ਨਹੀਂ ਮੰਨਦੇ, ਮਜਬੂਰੀ ਨੂੰ ਸਭ ਕੁਛ ਕਰਦੇ ਹਾਂ, ਉਹਨਾਂ ਦੀਆਂ ਸਾਰੀਆਂ ਗਲਤੀਆਂ ਵੀ ਬਰਦਾਸ਼ਤ ਕਰਦੇ ਹਾਂ। ਐਸਾ ਹੀ ਪਤਾ ਉਹ ਹੈ ਜਿਵੇਂ ਅਸੀਂ ਕਰਦੇ ਹਾਂ, ਉਹ ਕਰਦਾ, ਉਹ ਨਾਰਾਜ਼ ਹੈ ਤਾਂ ਵੀ ਕਰਦਾ ਹੈ ਗਲਤੀਆਂ ਤੋਂ, ਨਾਰਾਜ਼ ਹੈ ਤਾਂ ਵੀ ਕਰਦਾ, ਕਿਉਂਕਿ ਉਹ ਤਾਂ ਆਪਣਾ ਫਰਜ਼ ਕਰਦਾ ਨਾ। ਜਿਹੜਾ ਹੁਕਮ ਦੇ ਵਿੱਚ ਚੱਲਦਾ ਉਹਦੇ 'ਤੇ ਹੋਰ ਤਰ੍ਹਾਂ ਦੀ ਕਿਰਪਾ, ਉਹਦੇ ਕਨੇਰੀ ਹੋਊਗੀ। ਪਰ ਵਿਸ਼ਵਾਸ ਉਸੇ 'ਤੇ ਕੀਤਾ ਜਾ ਸਕਦਾ ਹੈ, ਬਾਪ ਵਿਸ਼ਵਾਸ ਉਸੇ 'ਤੇ ਕਰਦਾ ਹੈ ਜਿਹੜਾ ਉਹਦੇ ਹੁਕਮ 'ਚ। ਜੇ ਦੂਜਾ ਕਹੇ ਮੈਨੂੰ ਮੁਖਤਿਆਰੀ ਦੇ ਦੇ, ਕਦੇ ਨਹੀਂ ਦਿੰਦਾ, ਕਹਿੰਦਾ ਜਿਉਂਦੇ ਜਿਉਂਦੇ ਤੈਨੂੰ ਤਾਂ ਮੁਖਤਿਆਰੀ ਦਿੰਦਾ ਨਹੀਂ ਮੈਂ, ਫਿਰ ਇਹ ਤਾਂ ਨਲਾਇਕ ਹੈ, ਡੋਬ ਦੂ ਸਭ ਕੁਛ, ਇਹਦਾ ਸਭ ਕੁਝ ਡੋਬ ਦੂਗਾ। ਬਸ ਇਹੋ ਜਿਹੀ ਉਹ ਗੱਲ ਸਮਝ ਲਓ, ਮੋਟੇ ਤੌਰ 'ਤੇ ਅਸੀਂ ਵੀ ਸੰਸਾਰ ਜਿਵੇਂ ਕਰਦੇ ਹੀ ਹਾਂ ਨਾ, ਇਹੋ ਜਿਹਾ ਹੀ ਬਾਪ ਸਾਡਾ ਹੈ। ਉਹਨੂੰ ਵਿਸ਼ਵਾਸ ਚ ਲੈਣਾ ਜੇ ਜੇ ਕਿਸੇ ਨੂੰ ਵਿਸ਼ਵਾਸ ਵਿੱਚ ਲੈਣਾ ਵਿਸ਼ਵਾਸ ਵਿੱਚ ਲਏ ਤੇ ਬਿਨਾ ਉਹਦੀ ਕਿਰਪਾ ਨਹੀਂ ਹੋ ਸਕਦੀ ਜਿਹੜੇ ਬੰਦੇ ਨੂੰ ਅਸੀਂ ਵਿਸ਼ਵਾਸ ਚ ਲੈਣਾ ਉਹਦੇ ਅਨੁਸਾਰ ਚੱਲ ਕੇ ਹੀ ਉਹਨੂੰ ਭਰੋਸੇ ਚ ਲੈ ਸਕਦਾ ਵਰਨਾ ਨਹੀਂ ਲੈ ਸਕਦਾ ਸਵਾਲ ਨਹੀਂ ਪੈਦਾ ਇਸ ਕਰਕੇ ਭਾਣਾ ਮੰਨ ਕੇ ਭਾਣੇ ਵਿੱਚ ਚੱਲ ਕੇ ਹੁਕਮ ਵਿੱਚ ਚੱਲ ਕੇ ਹੀ ਪਰਮੇਸ਼ਰ ਨੂੰ ਵਿਸ਼ਵਾਸ ਚ ਲਿਆ ਜਾ ਸਕਦਾ ਜਦ ਉਹ ਵਿਸ਼ਵਾਸ ਕਰੂ ਸਾਡੇ ਤੇ ਤਾਂ ਵਿਸ਼ਵਾਸ ਕਰੂ ਜੇ ਅਸੀਂ ਉਹਨਾਂ ਗੱਲਾਂ ਤੇ ਵਿਸ਼ਵਾਸ ਕਰਾਂਗੇ ਵੀ ਉਹਦੇ ਭਾਣੇ ਨਾਲੇ ਸਭ ਕੁਝ ਹੁੰਦਾ ਉਹਨਾਂ ਗੱਲਾਂ ਤੇ ਸਾਨੂੰ ਵਿਸ਼ਵਾਸ ਨਹੀਂ ਉਹਨੂੰ ਸਾਡੇ ਤੇ ਕਿਵੇਂ ਹੋ ਜਾਏ ਪਹਿਲਾਂ ਵਿਸ਼ਵਾਸ ਸਾਨੂੰ ਹੋਣਾ ਉਹਨੂੰ ਬਾਅਦ ਚੋਂ ਪਹਿਲਾਂ ਅਚਾਨਕ ਕੈਦੀ ਦਾ ਬਦਲਣਾ ਜੇ ਅਚਾਨਕ ਉਹਦਾ ਬਦਲ ਗਿਆ ਠੀਕ ਹੋ ਗਿਆ ਕੋਈ ਇਤਰਾਜ ਨਹੀਂ ਗੌਰਮੈਂਟ ਨੇ ਛੱਡ ਦੇਣਾ ਉਹਨਾਂ ਨੂੰ ਉੱਥੇ ਜ਼ਰੂਰੀ ਰੋਟੀਆਂ ਖਵਾਉਣੀਆਂ ਨੇ ਉਹਦੀ ਚਿੰਤਾ ਦੇਖੋ ਚਿੰਤਾ ਉਹਦੀ ਖਾਮ ਖਾਧੀ ਜ਼ਰੂਰ ਪਾਲਣੀ ਹੈ ਉਹਨਾਂ ਨੇ ਸਰਬ ਕੀ ਚਿੰਤਾ ਜਸਮਨ ਮਾਇਆ ਪਰਮੇਸ਼ਰ ਨੂੰ ਸਾਡੀ ਸਾਰਿਆਂ ਦੀ ਚਿੰਤਾ ਜੇ ਦੱਸ ਵੀ ਆਪਣੇ ਚਿੰਤਾ ਤੋਂ ਮੁਕਤ ਕਰਦੇ ਨੇ ਉਹਨੂੰ ਤਾਂ ਫਾਇਦਾ ਹੀ ਹੈ ਹਾਂਜੀ
ਨਾਨਕ ਨਦਰੀ ਪਾਈ ਹੈ
ਨਾਨਕ ਕਹਿੰਦਾ ਨਦਰੀ ਕਿਰਪਾ ਨਾਲ ਪ੍ਰਾਪਤੀ ਹੈ ਹੁਣ ਕਿਰਪਾ ਹਾਸਲ ਕਿਵੇਂ ਕਰਨੀ ਹੈ ਉਹਨੂੰ ਖੁਸ਼ ਕਿਵੇਂ ਕਰਨਾ ਹੈ ਕੋਈ ਵੀ ਆਦਮੀ ਖੁਸ਼ ਹੁੰਦਾ ਉਹਦੀ ਰਜ਼ਾ 'ਚ ਚੱਲ ਕੇ ਇੱਕ ਨੌਕਰ ਹੈ ਮਾਲਕ ਦੀ ਰਜ਼ਾ ਚੱਲਦਾ ਮਾਲਕ ਉਹ 'ਤੇ ਬੜਾ ਖੁਸ਼ ਹੈ ਪਿਓ ਹੈ ਪੁੱਤ ਹੈ ਇਸਤਰੀ ਹੈ ਪੁਰਸ਼ ਹੈ ਇਸਤਰੀ ਰਜ਼ਾ ਵਿੱਚ ਚੱਲਦੀ ਹੈ ਪਤੀ ਖੁਸ਼ ਹੈ ਜੇ ਰਜ਼ਾ ਵਿੱਚ ਨਹੀਂ ਚੱਲਦੀ ਜੇ ਤਲਾਕ ਨਹੀਂ ਹੋਊ ਤਾਂ ਖਟਪਟੀ ਦਾ ਰੋਜ਼ਾ ਰਹੂ ਨਾ ਜ਼ਿੰਦਗੀ ਦਾ ਵਧੀਆ ਨਹੀਂ ਰਹੂ ਨਾ ਘਰ ਦੇ ਵਿੱਚ ਕਲੇਸ਼ ਦਾ ਰੋਜ਼ਾ ਰਹੂ ਨਾ
ਕੂੜੀ ਕੂੜਾ ਠੀਸ
ਬਾਕੀ ਜਿਹੜੇ ਕੂੜੀ ਹੈ ਕੂੜ ਗਿਆਨ ਹੈ ਕੂੜੀ ਭਗਤੀ ਹੈ ਦਿਖਾਵੇ ਦੀ ਭਗਤੀ ਹੈ ਸੱਚ ਭਗਤੀ ਤਾਂ ਉਹ ਹੈ ਜਿਹਦੇ ਨਾਲ ਮਨ ਨੂੰ ਤਸੱਲੀ ਹੋਵੇ ਵੀ ਹਾਂ ਭਗਤੀ ਹੈ ਮੈਨੂੰ ਕੁਛ ਮਿਲ ਗਿਆ ਪਤਾ ਨਹੀਂ ਲੱਗਦਾ ਮੈਨੂੰ ਕੁਛ ਮਿਲ ਗਿਆ ਸਭ ਨੂੰ ਪਤਾ ਲੱਗਦਾ ਉੱਥੇ ਅੰਮ੍ਰਿਤਸਰ ਮੈਂ ਦੱਸਿਆ ਸੀ ਨਾ ਉਹ ਬੰਦਾ ਬਜ਼ੁਰਗ ਸੀ 87 ਸਾਲ ਦੀ ਉਮਰ ਗੱਲਾਂ ਸੁਣਦੇ ਰਹੇ 2-3 ਘੰਟੇ ਬੜੇ ਖੁਸ਼ ਹੋਏ ਮੈਨੂੰ ਕਹਿੰਦਾ ਹੁਣ ਤੁਸੀਂ ਨਾਮ ਜਪੋ ਹੱਦ ਹੋ ਗਈ ਉਹ ਕੀ ਹੁੰਦਾ ਬਈ ਜਿਹੜਾ ਨਾਮ ਜਪਣਾ ਉਹ ਹੁੰਦਾ ਕੀ ਹੈ ਕਿਵੇਂ ਜਪੀਦਾ ਨਾਲੇ ਮੈਂ ਦੱਸਿਆ ਵੀ ਨਾਮ ਕੀ ਹੁੰਦਾ ਨਾਮ ਜਪਣ ਨੂੰ ਕੀ ਕਹਿੰਦੀ ਹੈ ਬਾਣੀ 2 ਘੰਟੇ ਇਸੇ ਗੱਲ ਤੇ ਬੋਲ ਕੇ ਮੈਨੂੰ ਕਹਿੰਦਾ ਨਾਮ ਜਪੋ ਹੁਣ ਤੁਸੀਂ ਉਹ ਕੀ ਹੁੰਦਾ ਨਾਮ ਤੁਹਾਨੂੰ ਨਹੀਂ ਪਤਾ ਮਗਾ ਮੈਂ ਤਾਂ ਹੁਣ ਤਾਂ ਦੱਸਿਆ ਹੀ ਇਹ ਹੈ ਵੀ ਨਾਮ ਕੀ ਹੁੰਦਾ ਕਿਵੇਂ ਜਪੀਦਾ ਤੇਰੇ ਵਾਲਾ ਦੱਸ ਤੂੰ ਕਿਹਨੂੰ ਕਹਿੰਦਾ ਨਾਮ ਤੂੰ ਆਪਣੇ ਵਾਲਾ ਦੱਸ ਹੁਣ ਮੈਨੂੰ ਆਹੀ ਵਾਹਿਗੁਰੂ ਵਾਹਿਗੁਰੂ ਅੱਛਾ ਇਹ ਵੀ ਨਾਮ ਹੁੰਦਾ ਹਾਂ ਹੁੰਦਾ ਨਹੀਂ ਤੁਹਾਨੂੰ ਨਹੀਂ ਪਤਾ ਨਾ ਮਗਾ ਮੈਂ ਸੁਣਿਆ ਹੋਇਆ ਹੁਣ ਤਾਂ ਪਰ ਤੁਸੀਂ ਜਪਿਆ ਕਦੇ ਇਹ ਹਾਂ ਮੈਂ ਜਪਿਆ ਕਿੰਨਾ ਚਿਰ ਹੋ ਗਿਆ ਕਹਿੰਦੇ ਮੈਨੂੰ 60 ਸਾਲ ਹੋ ਗਏ ਮੈਂ ਕੁਛ ਮਿਲਿਆ ਕਹਿੰਦੇ ਨਹੀਂ ਮਿਲਿਆ ਤਾਂ ਕੁਛ ਨਹੀਂ ਜੇ ਮਿਲਿਆ ਹੀ ਨਹੀਂ ਤੈਨੂੰ 60 ਸਾਲ 'ਚ ਕੁਛ ਜੇ ਮਿਲਿਆ ਤਾਂ ਦਿਖਾ ਮੈਂ ਜੋ ਜਪਿਆ ਤੈਨੂੰ 3 ਘੰਟੇ 2.5 ਘੰਟੇ ਕੇ ਬੋਲ ਕੇ ਦੱਸ ਦਿੱਤਾ ਦਿਖਾ ਦਿੱਤਾ ਮਿਲਣਾ ਕੀ ਆ ਗਿਆਨ ਮਿਲਣਾ ਆਤਮ ਗਿਆਨ ਉਹ ਦਿਖਾ ਦਿੱਤਾ ਤੈਨੂੰ ਪੱਤੇ ਵੀ ਆਹ ਮਿਲਿਆ ਮੈਨੂੰ ਭਗਤਾਂ ਨੇ ਉਹੀ ਕੁਛ ਦਿਖਾਇਆ ਬੋਲ ਕੇ ਉਹੀ ਦੱਸਿਆ ਤੁਹਾਨੂੰ ਦਿਖਾਇਆ ਜੋ ਜਪਿਆ ਉਹਨਾਂ ਨੇ ਤਾਂ ਕਿਹਾ ਜੇ ਗਿਆਨ ਤਹਿ ਧਰਮ ਹੈ ਧਰਮ ਗਿਆਨ ਦਾ ਹੀ ਦੂਆ ਨਾਂ ਹੈ ਗਿਆਨ ਕੀ ਆਤਮ ਗਿਆਨ ਆਤਮਾ ਬਾਰੇ ਤੂੰ ਦੱਸ ਮੈਨੂੰ ਆਤਮਾ ਕੀ ਹੁੰਦੀ ਹੈ ਪਰਾਤਮਾ ਕੀ ਹੁੰਦੀ ਹੈ ਦੋ ਇੱਕ ਕਿਵੇਂ ਬਣਦੀਆਂ ਨੇ ਛੁਟਕਾਰਾ ਕਿਵੇਂ ਹੋਊਗਾ ਛੁੱਟਣ ਦੀ ਵਿਧ ਕੀ ਹੈ ਇਹ ਸਾਰੀ ਗੱਲ ਸਮਝਾ ਦੇ ਗੁਰਬਾਣੀ 'ਚ ਲਿਖੀ ਹੋਈ ਹੈ ਫਿਰ ਇੱਕ ਪੰਕਤੀ ਲੈ ਲੈ ਚਲੋ ਗੁਰ ਕੀ ਮਤ ਤੂੰ ਲੈ ਹੋਏ ਆਣੇ ਭਗਤ ਬਿਨਾ ਬਹੁਤ ਡੁੱਬੇ ਸਨ ਇਹ ਤਾਂ ਪੰਕਤੀ ਮੈਂ ਕਹਿੰਦਾ ਪੜ੍ਹੀ ਹੈ ਕਹਿੰਦਾ ਹਾਂ ਪੜ੍ਹੀ ਹੈ ਫਿਰ ਇਹਦੇ ਅਰਥ ਕੀ ਨੇ ਕਹਿੰਦੇ ਨੇ ਗੁਰ ਕੀ ਮਤ ਲਓ, ਮੈਂ ਕਿੱਥੋਂ ਲਈਏ ਗੁਰ ਕੀ ਮਤ, ਗੁਰਬਾਣੀ ਚੋਂ, ਗੁਰਬਾਣੀ ਗੁਰ ਕੀ ਮਤ ਹੀ ਹੈ, ਚਾਹੇ ਆ ਮਤ ਕਿੱਥੋਂ ਲਈਏ, ਵਾਹਿਗੁਰੂ ਵਾਹਿਗੁਰੂ ਗੁਰਬਾਣੀ ਚੋਂ ਲਈਏ ਕਿਤੇ ਹੋਰ ਲਈਏ, ਉਹ ਗੁਰਦਾਸ ਦੀਆਂ ਬਾਰਾਂ ਚੋਂ, ਫਿਰ ਗੁਰੂ ਦਾ ਤੇਰਾ ਉਹ ਹੋਇਆ, ਇਹ ਗੁਰਦਾਸ ਦੀ ਮਤ ਹੈ, ਗੁਰ ਕੀ ਮਤ ਨਹੀਂ ਹੈ ਤੇਰੇ ਕੋਲ, ਉਹ ਵੀ ਗੁਰਦਾਸ ਕੋਲ ਡੁਪਲੀਕੇਟ ਹੈ, ਅਸਲੀ ਗੁਰਦਾਸ ਨਹੀਂ ਹੈ ਉਹ, ਜਿਹਨੂੰ ਭਾਈ ਗੁਰਦਾਸ ਕਹਿੰਦੇ ਨੇ, ਕਹਿੰਦੇ ਨੇ ਚਾਰ ਗੁਰਦਾਸ ਨੇ, ਖਬਰਾਂ ਕਿਹੜਾ ਚਾਰਾਂ ਚੋਂ, ਦੋ ਨੇ ਕਿ ਤਿੰਨ ਨੇ, ਅਸਲੀ ਨਹੀਂ ਹੈਗਾ ਗੁਰਦਾਸ, ਅਸਲੀ ਹੁੰਦਾ ਉਹ ਗੁਰ ਕੀ ਮਤ ਵਾਲਾ ਹੁੰਦਾ ਗੁਰਦਾਸ, ਉਹਨੂੰ ਗੁਰ ਕੀ ਮਤ ਦੀ ਸਮਝ ਸੀ, ਉਹ ਉਲਟੀ ਮਤ ਨਹੀਂ ਦੇ ਸਕਦਾ ਤੈਨੂੰ ਕਿਸੇ ਨੂੰ, ਭਾਈ ਗੁਰਦਾਸ ਉਲਟੀ ਮਤ ਨਹੀਂ ਦੇ ਸਕਦਾ ਕਿਸੇ ਨੂੰ, ਤਾਂ ਗੁਰੂ ਕਾ ਸਿੱਖ ਸਿੱਖ ਹੈ, ਉਹਨੂੰ ਭਾਈ ਦਾ ਖਿਤਾਬ ਮਿਲਿਆ ਹੈ, ਉਲਟੀ ਮਤ ਕਿਵੇਂ ਦੇ ਦੂ, ਉਹ ਤਾਂ ਬਾਰਾਂ ਉਲਟੀ ਮਤ ਹੈ ਗੁਰਮਤ ਨੂੰ, ਉਹ ਤਾਂ ਗੁਰੂ ਨਾਨਕ ਨੂੰ ਕਹਿੰਦੇ ਆ ਰੇਤ ਆਕਾ ਹਰ ਕਰ ਰੋੜਾਂ ਦੀ ਗੁਰਕਰੀ ਵਿਛਾਈ, ਤਾਂ ਗੁਰੂ ਨਾਨਕ ਦੇ ਬਾਰੇ ਇਹ ਕਹਿੰਦੀ ਹੈ, ਭਾਈ ਗੁਰਦਾਸ ਕਹਿ ਦੂਗਾ ਇਹ ਗੱਲ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉ ਬਣਾਈ, ਕਿੱਥੇ ਕਰੀ ਤਪੱਸਿਆ ਗੁਰੂ ਨਾਨਕ, ਜਗ੍ਹਾ ਦੱਸਣ ਜਿੱਥੇ ਰੋਡ ਵਿਛਾਇਆ ਸੀ ਉਹ ਕਿਹੜੀ ਜਗ੍ਹਾ ਸੀ ਦੱਸੇ ਕਿੱਥੇ, ਤੇ ਨਿਰਾ ਹੀ ਝੂਠ ਹੈ, ਤਾਂ ਲਾਂਛਣ ਲਾਏ ਹੋਏ ਨੇ ਉੱਥੇ, ਤਾਂ ਗੁਰੂ ਨਾਨਕ ਦੀ ਬੇਇੱਜ਼ਤੀ ਕੀਤੀ ਹੋਈ ਹੈ, ਕਿਹਨੇ ਕਰਾਈ ਹੈ, ਇਹਨਾਂ ਨੇ ਸਾਧਾ ਨੇ ਕਰਾਈ, ਸਾਧਾ ਨੇ ਲਿਖਾਈ ਹੋਈ ਹੈਗਾ, ਤੇ ਸਾਧ ਆਪ ਰੇਤ ਆਪ ਖਾਂਦੇ ਸੀ, ਜਿਹੜੇ ਜੋਗੀ ਨੇ ਇਹਨਾਂ ਜੋ ਖਾਂਦੇ ਸੀ ਪਿੱਛੇ ਲਿਖਾ ਦਿੱਤੀ, ਜਿਹਨੂੰ ਗੁਰਬਾਣੀ ਚ ਆਸਾ ਦੀ ਵਾਰ ਚ ਕੀ ਲਿਖਿਆ, ਅਲਮਲ ਖਾਈ ਸਿਰ ਛਾਈ ਪਾਈ, ਜਿਹੜੇ ਸਿਰ ਸੁਆਹ ਪਾਉਂਦੇ ਨੇ ਉਹ ਖਾਂਦੇ ਨੇ ਜੋਗੀ, ਮੈਂ ਕਹਿਤਾ ਨਾ ਜੋਗੀ ਕਿੱਥੋਂ ਆਇਆ ਹੈ, ਮੈਂ ਕਿੱਥੋਂ ਕਹਿਤਾ ਜੋਗੀ, ਆ ਲਿਖਿਆ ਹੋਇਆ ਆਸਾ ਦੀ ਵਾਰ ਚ, ਅਲਮਲ ਖਾਈ ਸਿਰ ਛਾਈ ਪਾਈ ਮੂਰਖ ਖਾਂਦੇ ਪੱਤ ਗਵਾਈ, ਉਹ ਗੁਰੂ ਨਾਨਕ ਨਾਲ ਜੋੜਤੀ ਇਹ ਗੱਲ, ਜਿਹੜਾ ਇਹ ਕਹਿ ਰਿਹਾ ਗੁਰਬਾਣੀ ਜੋ ਇਹ ਲਿਖਿਆ ਉਹਨਾਂ ਨੇ ਗੁਰੂ ਨਾਨਕ ਨੂੰ ਕਿਹਾ ਤਾਂ ਉਹ ਵੀ ਇਹੀ ਕਰਦਾ ਸੀ, ਇਹ ਹੈ ਗੁਰਦਾਸ ਦੀ ਵਾਰ, ਭਾਈ ਗੁਰਦਾਸ ਜੀ ਮੇਰੇ ਗੁਰੂ ਇਹ ਗੱਲਾਂ, ਇਹ ਕੌਣ ਲੋਕ ਨੇ ਜਿਹੜੇ ਇਹ ਕੁਛ ਕਰ ਰਹੇ ਨੇ, ਇਹਨਾਂ ਦੀ ਬੈਕਗ੍ਰਾਉਂਡ ਦਾ ਪਤਾ ਹੈ, ਉਹੀ ਨੇ ਜਿਹੜੇ ਮੂਰਤੀਆਂ ਜਿਹਨਾਂ ਦੀ ਵਜ੍ਹਾ ਨਾਲ ਆਈਆਂ ਸੀ, ਜਿਹੜੇ ਉਹਨੇ ਵਿਰੋਧ ਕੀਤਾ ਸੀ, ਬਾਬੂ ਤੇ ਜਸ ਦੇ ਚੇਲੇ ਨੇ ਸਾਰੇ, ਬਾਬੂਆਂ ਦੀ ਟੋਲਾ ਹੈ, ਸਿੱਖ ਨਹੀਂ ਹਨ ਬਾਬੂਆਂ ਦਾ ਟੋਲਾ ਹੈ, ਕੂੜੀ ਕੂੜੇ ਠੀਸ, ਜਿਹੜੇ ਕੂੜੀ ਨੇ ਕੂੜੇ ਨੇ ਝੂਠੇ ਨੇ, ਸਿੱਖ ਮਤ ਦੇ ਵਿੱਚ ਵੀ ਝੂਠ ਚੱਲਦਾ ਹਨ, ਸਾਰਾ ਨਿਰਾ ਝੂਠ ਹੈ, ਉਹਨਾਂ ਨੂੰ ਬੜੀ ਠੀਸ ਪਹੁੰਚਣੀ ਹੈ, ਉਹਨਾਂ ਨੂੰ ਬਾਰ ਬਾਰ ਨੇ ਚੱਕ ਕੇ ਉਹਨਾਂ ਨੇ ਖੋਟਿਆਂ ਨੂੰ, ਜਦ ਖੋਟੇ ਬਾਹਰ ਸੁੱਟਣੇ ਨਾ ਚੱਕ ਕੇ ਠੇਸ ਪਹੁੰਚਣੀ ਹੈ, ਫਿਰ ਠੇਸ ਜਦ ਪਹੁੰਚੂਗੀ ਜਦ ਖੋਟੇ ਸਾਬਤ ਹੋ ਜੂਗਾ, ਖੋਟੇ ਸਿੱਟੀਆਂ ਨਾ ਬਾਰ ਬਾਰ, ਖਰੇ ਖਜ਼ਾਨੇ ਪਾਈ, ਖਰੇ ਖਜ਼ਾਨੇ 'ਚ ਪੈ ਜਾਣਗੇ, ਖੋਟੇ ਬਾਹਰ ਸੁੱਟ ਕੇ ਮਾਰਨਗੇ, ਫਿਰ ਪਤਾ ਲੱਗੂ ਵੀ ਅਸੀਂ ਖੋਟੇ ਹਾਂ, ਫਿਰ ਪਛਤਾਵਾ ਹੋਊਗਾ।
ਆਖਣ ਜੋਰ ਛੁੱਪੇ ਨਹੀਂ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ,
ਆਖਣ ਜੋਰ ਛੁੱਪੇ ਨਹੀਂ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਗੱਲ ਆ ਗਈ ਜੋਰ ਦੀ, ਅਸਲ ਜੋਰ ਦਾ ਮਤਲਬ ਜਿਹੜਾ ਕੋਈ ਭਗਤੀ ਕਰਦਾ ਨਾ, ਭਗਤੀ ਕਹਿੰਦੇ ਨੇ ਭਗਤੀ 'ਚ ਸ਼ਕਤੀ ਹੁੰਦੀ ਹੈ, ਸ਼ਕਤੀ ਤਾਂ ਹੁੰਦੀ ਹੈ ਭਗਤੀ ਜ਼ਰੂਰ, ਪਰ ਕਿਹੋ ਜਿਹੀ ਸ਼ਕਤੀ ਹੁੰਦੀ ਹੈ, ਕਿਹੋ ਜਿਹੀ ਸ਼ਕਤੀ, ਇਹੋ ਜਿਹੀ ਸ਼ਕਤੀ ਨਹੀਂ ਹੁੰਦੀ ਜੀ ਕੁਦਰਤ ਨੂੰ ਅਸੀਂ ਪਲਟ ਦਈਏ, ਕੋਈ ਕੋਈ ਕੁਦਰਤ ਦਾ ਕਾਨੂੰਨ ਪਲਟ ਦਈਏ, ਮਹਾਂਸ਼ਕਤੀ ਨਾਲ ਟਕਰਾਉਣ ਵਾਲੀ ਸ਼ਕਤੀ ਨਹੀਂ, ਸੁਪਰੀਮ ਸ਼ਕਤੀ ਹੈ ਜਿਹੜੀ ਹੁਕਮ ਦੀ, ਉਹਦੇ ਨਾਲ ਟਕਰਾਉਣ ਵਾਲੀ ਕੋਈ ਸ਼ਕਤੀ ਨਹੀਂ, ਪ੍ਰਚਾਰ ਇਹ ਕੀਤਾ ਜਾਂਦਾ ਹੈ ਕਿ ਕੁਦਰਤ ਨੂੰ ਬਦਲ ਦੇਣ ਵਾਲੀ ਸ਼ਕਤੀ ਪੈਦਾ ਹੁੰਦੀ। ਇਹ ਗਲਤ ਹੈ, ਬਿਲਕੁਲ ਗਲਤ। ਜਿਹਦੀ ਭਗਤੀ ਕਰਨੀ ਹੈ, ਰਾਜੇ ਦੀ ਚਾਪਲੂਸੀ ਕਰਕੇ ਤਾਂ ਇਹ ਹਲਕਾਰੀ ਮਿਲੀ, ਰਾਜੇ ਦੇ ਵਿਰੋਧ ਜਿੱਦਣ ਕਰੋਗੇ ਧਰਤੀ ਨਾਲ ਮਾਰੂਗਾ ਚੱਕ। ਉਹ ਜਿੱਥੋਂ ਸ਼ਕਤੀ ਲਈ ਆ ਉਹਦਾ ਵਿਰੋਧ ਜਿੱਦਣ ਕਰੋਗੇ ਫਿਰ ਸ਼ਕਤੀ ਤੁਹਾਡੇ ਕੋਲ ਰਹੂਗੀ। ਇਹ ਬਹੁਤ ਵੱਡਾ ਪੁਆਇੰਟ ਹੈ, ਸਾਰੇ ਧਰਮ ਇੱਥੋਂ ਹੀ ਮਿਸ ਦਿਸ਼ਾਹੀਨ ਹੋਏ। ਜਿੱਥੋਂ ਸ਼ਕਤੀ ਮਿਲੀ ਆ ਉਹਦਾ ਵਿਰੋਧ ਕਿਵੇਂ ਕਰ ਦੋਗੇ ਤੁਸੀਂ? ਪਰਮੇਸ਼ਰ ਤੋਂ ਸ਼ਕਤੀ ਲਈ ਆ, ਪਰਮੇਸ਼ਰ ਦਾ ਹੀ ਤੁਸੀਂ ਵਿਰੋਧ ਕਰ ਦੋ, ਸ਼ਕਤੀ ਰਹਿ ਜੂ ਤੁਹਾਡੇ ਕੋਲ। ਨਾਲੇ ਕਹਿੰਦੇ ਉਹਦੇ ਉਹ ਸਰਵਸ਼ਕਤੀਮਾਨ ਹੈ, ਸਰਵਸ਼ਕਤੀਮਾਨ ਦਾ ਹੀ ਵਿਰੋਧ ਕਰਕੇ ਮੈਂ ਤੁਹਾਡਾ ਤੁਹਾਨੂੰ ਛੱਡੂਗਾ, ਨਰਕ ਚ ਭੇਜ ਦੂ। ਵਿਰੋਧ ਕਰਕੇ ਹੀ ਅੱਗੇ ਨਰਕਾਂ ਚ ਗਏ ਸੀ। ਭਗਤੀ ਕਰਕੇ ਜੇ ਵਿਰੋਧ ਕਰੋਗੇ ਨਾ, ਜੇ ਤਪੋ ਰਾਜ ਮਿਲੂਗਾ ਤਾਂ ਰਾਜੋ ਨਰਕ ਵੀ ਮਿਲੂਗਾ। ਨਰਕ ਕਾਹਦੇ ਮਿਲੂਗਾ? ਰਾਜਾ ਹੰਕਾਰੀ ਹੁੰਦਾ। ਰਾਜ ਦਾ ਮਤਲਬ ਹੈ ਹੰਕਾਰ, ਆਪਣੀ ਹਕੂਮਤ, ਦੂਜਿਆਂ ਨੂੰ ਆਪਣੇ ਥੱਲੇ ਰੱਖਣਾ, ਇਹ ਤਾਂ ਹੰਕਾਰ ਹੈ। ਪੈਰਲਲ ਪੈਰਲਲ ਹਕੂਮਤ ਹੈ ਪਰਮੇਸ਼ਰ ਦੇ ਰਾਜ। ਗੁਰਬਾਣੀ ਕਹਿੰਦੀ ਹੈ ਭਾਣੇ 'ਚ ਚੱਲਣਾ। ਇਸ ਕਰਕੇ ਸਿੱਖੀ 'ਚ ਰਾਜ ਦਾ ਕੰਸੈਪਟ ਹੈ ਹੀ ਨਹੀਂ, ਹੋ ਹੀ ਨਹੀਂ ਸਕਦਾ। ਸੱਚੀ ਭਗਤੀ 'ਚ ਰਾਜ ਦਾ ਕੰਸੈਪਟ ਹੋ ਹੀ ਨਹੀਂ ਸਕਦਾ। ਹਾਂ, ਝੂਠੀਆਂ ਭਗਤੀਆਂ 'ਚ ਇਹੀ ਕੰਸੈਪਟ ਹੈ, ਤਪੋ ਰਾਜ। ਉਹ ਰਾਜ ਦੇ ਸਵਾਲ ਨੂੰ ਹੋਰ ਕੋਈ ਪ੍ਰਾਪਤੀ ਹੋਣੀ ਵੀ ਹੈ ਨਹੀਂ ਉਹਨਾਂ ਭਗਤੀਆਂ 'ਚ। ਰਾਜ ਤੋਂ ਸਵਾ ਪ੍ਰਾਪਤੀ ਕੋਈ ਨਹੀਂ। ਈਸਾਈ ਲੈ ਲਓ, ਮੁਸਲਮਾਨ ਲੈ ਲਓ, ਹਿੰਦੂ ਲੈ ਲਓ, ਸਭ ਰਾਜ ਵੱਲੋਂ ਗਏ ਹੋਏ ਨੇ। ਜਿਹੜੀਆਂ ਭਗਤੀਆਂ ਬੁੱਧ ਮਤ ਲੈ ਲਓ, ਰਾਜ ਵੱਲੋਂ ਗਿਆ। ਕੋਈ ਦੁਨੀਆਂ ਦੀ ਮਤ ਨਹੀਂ ਜਿਹੜੀ ਰਾਜ ਵੱਲੋਂ ਨਾ ਗਈ। ਮਾਇਆ ਜਿਹੜਾ ਮਾਇਆ ਵੱਲੋਂ ਜਾਊ ਰਾਜ ਵੱਲ ਚਲਿਆ ਜਾਊ। ਮਾਇਆ ਹੁੰਦੀ ਹੁੰਦੀ ਜਾਂਦੀ ਜਾਂਦੀ ਮਾਇਆ ਰਾਜਾ ਰਾਜ ਵੱਲ ਚਲੀ ਜਾਂਦੀ। ਪੈਸੇ ਨਾਲ ਸਾਰੇ MP ਖਰੀਦੇ ਜਾ ਸਕਦੇ ਨੇ, ਪੈਸੇ ਨਾਲ ਨਵੇਂ ਆਦਮੀ MP ਬਣਾਏ ਜਾ ਸਕਦੇ ਨੇ। MP ਖਰੀਦ ਕੇ ਚਾਹੇ ਤੁਸੀਂ ਆਪਣੇ ਹੱਥ ਸ਼ਕਤੀ ਲੈ ਲਓ। ਪੈਸੇ ਨਾਲ ਮਿਲਟਰੀ ਦੇ ਵੱਡੇ ਵੱਡੇ ਅਫਸਰ ਖਰੀਦੇ ਜਾ ਸਕਦੇ ਨੇ, ਪੈਸੇ ਨਾਲ ਕੀ ਨਹੀਂ ਖਰੀਦਿਆ ਜਾ ਸਕਦਾ? ਖਰੀਦ ਹੁੰਦਾ ਹੀ ਹੈ। ਪੈਸੇ ਨਾਲ ਜੇ ਨਹੀਂ ਖਰੀਦ ਹੁੰਦਾ, ਇਮਾਨਦਾਰੀ ਨਹੀਂ ਖਰੀਦ ਹੁੰਦੀ। ਅਫਸਰ ਕੋਈ ਇਮਾਨਦਾਰ ਨਹੀਂ ਖਰੀਦਿਆ ਜਾ ਸਕਦਾ। ਇਮਾਨ ਨਹੀਂ ਖਰੀਦਿਆ ਜਾ ਸਕਦਾ ਜੇ ਇਮਾਨ ਇਮਾਨ ਹੈ, ਫਿਰ ਜਿੰਨਾ ਚਿਰ ਇਮਾਨ ਇਮਾਨ ਨਹੀਂ ਖਰੀਦਿਆ ਜਾ ਸਕਦਾ, ਜਾਂ ਇਮਾਨ ਡੋਲ ਗਿਆ ਖਰੀਦਿਆ ਜਾਊਗਾ, ਫਿਰ ਉਹ ਇਮਾਨ ਨਹੀਂ ਰਹਿੰਦਾ। ਅਮੁੱਲ ਹੈ ਅਮੁੱਲ ਗੁਣ ਅਮੁੱਲ ਵਪਾਰ ਦਾ ਮਤਲਬ ਇਹੀ ਹੈ, ਨਹੀਂ ਖਰੀਦਿਆ ਜਾ ਸਕਦਾ। ਜਿਹੜਾ ਖਰੀਦਿਆ ਗਿਆ ਉਹ ਬੇਈਮਾਨ ਹੈ, ਫਿਰ ਇਮਾਨ ਨਹੀਂ। ਬੇਈਮਾਨ ਇਮਾਨ ਤੋਂ ਰਹਿਤ। ਭਗਤ ਨਹੀਂ ਖਰੀਦਿਆ ਜਾ ਸਕੇ, ਗੁਰਮੁਖ ਨਹੀਂ ਖਰੀਦਿਆ ਜਾ ਸਕੇ, ਗੁਰਸਿੱਖ ਨਹੀਂ ਵਿਕਾਊ ਸੀਗੇ, ਅੱਜ ਵੀ ਨਹੀਂ ਹਨ। ਜਿਹੜੇ ਵਿਕਾਊ ਨੇ ਸਿੱਖ ਵੀ ਨਹੀਂ ਹਨ। ਸਿੱਖੀ ਵਿਕਾਊ ਨਹੀਂ, ਸਿੱਖ ਵਿਕਾਊ ਨਹੀਂ, ਜਿਹੜਾ ਵਿਕਾਊ ਆ ਉਹ ਸਿੱਖ ਨਹੀਂ। ਜਿਹੜਾ ਵਿਕਾਊ ਆ ਧਾਰਮਿਕ ਆਦਮੀ ਹੋਈ ਨਹੀਂ। ਸ਼ਕਤੀ ਵਿਕਾਊ ਹੈ, SDM ਤਹਿਸੀਲਦਾਰ ਕੋਈ ਸ਼ਕਤੀ ਹੈ, ਵਿਕਾਊ ਹੈ, ਪੈਸੇ ਲੈਂਦਾ ਤਨਖਾਹ ਤੇ, ਸ਼ਕਤੀ ਸਰਕਾਰ ਦੀ ਹੈ, ਉਹਨੂੰ ਕੱਢ ਦੇਵੇ ਕੋਈ ਹੋਰ ਆਜੂਗਾ, ਸ਼ਕਤੀ ਉਹਦੀ ਨਹੀਂ, ਸ਼ਕਤੀ ਸਰਕਾਰ ਦੀ ਹੈ। ਉਹਨੂੰ ਜੇ ਸਸਪੈਂਡ ਕਰ ਦਿੰਦੇ ਸ਼ਕਤੀ ਉਹਦੇ ਨਾਲ ਜਾਂਦੀ ਹੈ ਕਿਤੇ? ਸ਼ਕਤੀ ਤਾਂ ਸਰਕਾਰ ਦੀ ਦਿੱਤੀ ਹੋਈ ਹੈ ਉਹਨੂੰ, ਸ਼ਕਤੀ ਉਹਦੀ ਨਹੀਂ ਹੈ, ਉਹਦੀ ਅਕਲ ਹੈ ਸਿਰਫ, ਅਕਲ ਵਿਕਾਊ ਹੈ। ਅਕਲ ਦੀ ਸ਼ਕਤੀ ਹੀ ਆਦਮੀ ਦੀ ਸ਼ਕਤੀ ਹੁੰਦੀ ਹੈ। ਭਗਤਾਂ ਨੇ ਗਿਆਨ ਦੀ ਸ਼ਕਤੀ ਮੰਗੀ ਹੈ ਸਿਰਫ, ਬੁੱਧ ਬਲ ਮੰਗਿਆ। ਜਿੱਥੋਂ ਤੱਕ ਬੁੱਧ ਵਿਕਾਊ ਹੈ ਉੱਥੋਂ ਤੱਕ ਬੁੱਧ ਕਬੁੱਧ ਹੈ, ਕਿਆ ਬੁੱਧ ਹੈ। ਜਦ ਬੁੱਧ ਵਿਕਾਊ ਨਹੀਂ ਨਾ ਰਹਿੰਦੀ ਫਿਰ ਇਹ ਵਿਵੇਕ ਬੁੱਧ ਹੈ। ਜਦ ਉਹਨੂੰ ਆਪਣਾ ਪਤਾ ਲੱਗਦਾ ਮੇਰੀ ਕੀਮਤ ਕੀ ਹੈ, ਮੇਰੀ ਕੀਮਤ ਹੈ ਅਮੁੱਲ,